ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਯਾ ਕਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਇਲ ਗ੍ਰਿਫਤਾ ਦਿਲ ਹੇਚ ਨਦਾਨੀ ਰਹਾਓ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ ਆਖਿਰ ਬਿਅਫਤਮ ਕਸਨ ਦਾਰਦ ਚੂੰ ਸ਼ਬਦ ਤਕਬੀਰ ਸਭ ਰੋਜ਼ ਗਸਤਮ ਦਰ ਹਵਾ ਕਰਦੇ ਬਦੀ ਖਿਆਲ ਗਾਹੇ ਨੰਨੇ ਕੀ ਕਾਰ ਕਰਦਮ ਮਮ ਈਚਨੀ ਅਹਿਵਾਲ ਬਦ ਬਖਤ ਹਮ ਚੋ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਰ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੈ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਨਾਨਕ ਫਿੱਕੈ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗ ਹੈ ਸਟੀਐ ਮੂਹੇ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਅੰਮ੍ਰਿਤ ਵੇਲੇ ਤੋਂ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਆਓ ਹੁਣ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਦਾ ਆਨੰਦ ਮਾਣੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸਾਡੇ 'ਤੇ ਕਿਰਪਾ ਕਰਕੇ ਇਹ ਗੁਰਬਾਣੀ ਸੱਚਖੰਡ ਤੋਂ ਲਿਆਂਦੀ ਹੈ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਸ ਗੁਰਬਾਣੀ ਨੂੰ ਪੜ੍ਹਨ ਨਾਲ ਸੁਣਨ ਨਾਲ ਗਾਉਣ ਨਾਲ ਸਿੱਖ ਨਿਹਾਲ ਹੁੰਦੇ ਨੇ। ਸਿੱਖਾਂ ਦਾ ਆਤਮਿਕ ਕਲਿਆਣ ਹੁੰਦਾ ਹੈ, ਆਤਮਿਕ ਤੌਰ 'ਤੇ ਉੱਨਤੀ ਹੁੰਦੀ ਹੈ। ਸਰਵਣ ਕਰੀਏ ਪਿਆਰ ਨਾਲ ਗੁਰੂ ਕੇ ਬਚਨ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਮਹਾਰਾਜ ਇਹ ਪਾਵਨ ਸਲੋਕ ਵਿੱਚ ਜੋ ਲੋਕ ਫਿੱਕਾ ਬੋਲਦੇ ਹਨ ਉਹਨਾਂ ਦੀ ਹਾਲਤ ਬਿਆਨ ਕਰ ਰਹੇ ਨੇ। ਮਹਾਰਾਜ ਸਾਹਿਬ ਜੀ ਨੇ ਸਾਡਾ ਸਮਾਜਿਕ ਸਰੀਰਕ ਮਾਨਸਿਕ ਔਰ ਧਾਰਮਿਕ ਰਾਜਨੀਤਿਕ ਵਿਕਾਸ ਆਪਣੀ ਬਾਣੀ ਦੁਆਰਾ ਕੀਤਾ ਹੈ। ਸਭ ਤੋਂ ਜ਼ਰੂਰੀ ਹੈ ਸਾਡਾ ਸਰੀਰਕ ਤੌਰ 'ਤੇ, ਸਮਾਜਿਕ ਤੌਰ 'ਤੇ, ਮਾਨਸਿਕ ਤੌਰ 'ਤੇ ਸੁਧਰਨਾ। ਸਾਡੇ ਅੰਦਰ ਬੜੇ ਵਿਗਾੜ ਹਨ, ਸਾਡੇ ਅੰਦਰ ਬੜੀਆਂ ਕਮਜ਼ੋਰੀਆਂ ਹਨ, ਸਾਡੇ ਅੰਦਰ ਪਸ਼ੂਆਂ ਵਾਲੀਆਂ ਬਿਰਤੀਆਂ ਹਨ। ਉਹਨਾਂ ਪਸ਼ੂ ਬਿਰਤੀਆਂ ਨੂੰ ਨਿਕਾਲ ਕੇ ਸਤਿਗੁਰੂ ਸਾਡੇ ਅੰਦਰ ਦੈਵੀ ਪ੍ਰਕਾਸ਼ ਕਰਦੇ ਹਨ, ਦੇਵਤਾ ਬਣਾਉਂਦੇ ਹਨ। ਜਿਨ ਮਾਨਸ ਅਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਸੋ ਇਹਦੇ ਵਿੱਚ ਇੱਕ ਬਿਰਤੀ ਹੁੰਦੀ ਹੈ ਫਿੱਕਾ ਬੋਲਣ ਦੀ, ਰੁੱਖਾ ਬੋਲਣਾ, ਚੱਜ ਨਾਲ ਬਹੁਤੇ ਲੋਕਾਂ ਨੂੰ ਬੋਲਣਾ ਆਉਂਦਾ ਹੀ ਨਹੀਂ। ਇਹ ਤਾਂ ਗੁਰੂ ਸਾਹਿਬਾਂ ਨੇ ਆ ਕੇ ਦੁਨੀਆ ਨੂੰ ਬੋਲਣ ਦੀ ਜਾਚ ਸਿਖਾਈ ਹੈ, ਨਹੀਂ ਤਾਂ ਸੰਸਾਰ ਦੇ ਅੰਦਰ ਕੁੜੱਤਣ ਹੀ ਕੁੜੱਤਣ ਹੈ, ਕੁੜੱਤਣ ਹੀ ਕੁੜੱਤਣ ਹੈ। ਹਰ ਚੀਜ਼ ਕਿਤੋਂ ਨਾ ਕਿਤੋਂ ਸਿੱਖਣੀ ਪੈਂਦੀ ਹੈ, ਬੋਲੀ ਵੀ ਸਿੱਖਣੀ ਪੈਂਦੀ ਹੈ। ਜਿਵੇਂ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਅੰਗਰੇਜ਼ੀ ਸਿੱਖਦੇ ਹਾਂ, ਇਹਦਾ ਮਤਲਬ ਹੈ ਵੀ ਅਸੀਂ ਲੋਕਾਂ ਨਾਲ ਗੱਲਬਾਤ ਕਰ ਸਕੀਏ, ਇੱਥੋਂ ਦੇ ਵਰਤਾਰੇ ਵਿੱਚ ਰਹਿ ਸਕੀਏ। ਇਸੇ ਤਰ੍ਹਾਂ ਬੋਲੀ ਨੂੰ ਕਿਸ ਤਰੀਕੇ ਨਾਲ ਢੰਗ ਨਾਲ ਬੋਲਿਆ ਜਾਵੇ ਕਿ ਅਗਲਾ ਸੁਣ ਕੇ ਮੋਹ ਕੇ ਬੋਲਣ ਬੋਲੀ ਹੈ, ਜਿੱਤ ਸੁਣ ਧਰੇ ਪਿਆਰ, ਜਿੱਤ ਸੁਣ ਕੇ ਅਗਲਾ ਪਿਆਰ ਕਰੇ, ਮਿੱਠਾ ਬੋਲ, ਦੋ ਪਿਆਰ ਦੇ ਬੋਲ ਬੋਲੇ ਹੋਣ, ਦੁਸ਼ਮਣ ਵੀ ਮਿੱਤਰ ਬਣ ਜਾਂਦੇ। ਅਤੇ ਜੇ ਫਿੱਕਾ ਬੋਲਿਆ ਜਾਵੇ ਤਾਂ ਮਿੱਤਰ ਵੀ ਦੁਸ਼ਮਣ ਬਣ ਜਾਂਦੇ ਆ। ਬੋਲਾਂ ਨਾਲ ਬਹੁਤ ਜ਼ਿਆਦਾ ਅਸਰ ਪੈਂਦਾ ਸਾਡੇ ਸਮਾਜਿਕ ਭਾਈਚਾਰੇ ਉੱਤੇ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਫਿੱਕਾ ਬੋਲਣ ਤੋਂ ਵਰਜਿਆ ਅਤੇ ਮਿੱਠਾ ਬੋਲਣਾ ਪਰਮੇਸ਼ਰੀ ਗੁਣ ਦੱਸਿਆ। ਮਹਾਰਾਜ ਕਹਿੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਮੇਰਾ ਵਾਹਿਗੁਰੂ ਵੀ ਮਿੱਠਾ ਹੀ ਬੋਲਦਾ ਹੈ। ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਜਿਤਾਰੇ। ਕੌੜਾ ਬੋਲਣਾ ਜਾਣਦਾ ਹੀ ਨਹੀਂ, ਸਿੱਖਿਆ ਹੀ ਨਹੀਂ ਉਹ, ਅਤੇ ਸਾਰਿਆਂ ਨਾਲ ਮਿੱਠਾ ਬੋਲ ਕੇ ਸਾਰਿਆਂ ਦੇ ਮਨ ਨੂੰ ਮੋਹਣ ਵਾਲਾ ਹੈ। ਐਸਾ ਵਾਹਿਗੁਰੂ ਦਾ ਈਸ਼ਵਰੀ ਦੈਵੀ ਗੁਣ, ਰੱਬੀ ਗੁਣ ਜਿਹੜਾ ਮਨੁੱਖ ਧਾਰਨ ਕਰ ਲਏਗਾ, ਉਹ ਵੀ ਰੱਬ ਦਾ ਹੀ ਰੂਪ ਹੋ ਜਾਏਗਾ। ਕਿਉਂਕਿ ਜਿਸ ਨਾਲ ਸਾਡਾ ਰਿਸ਼ਤਾ ਹੁੰਦਾ ਹੈ, ਸਾਂਝ ਹੁੰਦੀ ਹੈ, ਉਹਦੇ ਵਰਗੇ ਬਣ ਜਾਈਏ ਤਾਂ ਨਿਭ ਜਾਂਦੀ ਹੈ। ਅਤੇ ਜੇ ਉਸਦੇ ਨਾਲ ਨਾ ਸੈੱਟ ਹੋਈਏ, ਉਹਦੇ ਨਾਲ ਵਿਚਾਰ ਨਾ ਲੜਦੇ ਹੋਣ, ਤਾਂ ਨਿਭਦੀ ਨਹੀਂ। ਵਾਹਿਗੁਰੂ ਦੇ ਨਾਲ ਜੇ ਰਿਸ਼ਤਾ ਬਣਾਉਣਾ ਹੈ ਤਾਂ ਵਾਹਿਗੁਰੂ ਵਾਲੇ ਗੁਣ, ਉਹਦੇ ਵਾਲਾ ਚੱਜ ਆਚਾਰ, ਉਹ ਵੀ ਸਿੱਖਣਾ ਪਏਗਾ, ਅਤੇ ਪਸ਼ੂਆਂ ਵਾਲੀਆਂ ਬਿਰਤੀਆਂ ਛੱਡਣੀਆਂ ਪੈਣਗੀਆਂ। ਜੰਗਲੀ ਨਾ ਬਣੇ ਰਹੀਏ, ਉਸ ਵਾਹਿਗੁਰੂ ਦੇ ਨਾਲ ਸਾਂਝ ਪਾਉਣ ਵਾਸਤੇ, ਜਿਵੇਂ ਜੰਗਲੀ ਲੋਕਾਂ ਨੂੰ ਸ਼ਹਿਰਾਂ ਵਿੱਚ ਆਉਣਾ ਪਵੇ ਅਤੇ ਸ਼ਹਿਰ ਦੇ ਚੱਜ ਆਚਾਰ ਸਿੱਖਣੇ ਪੈਂਦੇ ਹੈ, ਵਾਹਿਗੁਰੂ ਦੇ ਬੇਗਮਪੁਰੇ ਵਿੱਚ ਜਾਣਾ ਹੋਵੇ ਤਾਂ ਉੱਥੋਂ ਦੇ ਚੱਜ ਆਚਾਰ ਸਿੱਖਣੇ ਪੈਂਦੇ ਆ। ਸੋ ਸਾਡੇ ਅੰਦਰ ਜਿਹੜੀਆਂ ਪਸ਼ੂ ਬਿਰਤੀਆਂ ਹਨ, ਉਹਨਾਂ ਤੋਂ ਗੁਰੂ ਸਾਹਿਬ ਸਾਨੂੰ ਸੁਚੇਤ ਕਰਦੇ ਨੇ। ਆਓ ਸਰਵਣ ਕਰੀਏ ਪਿਆਰ ਨਾਲ। ਸਤਿਗੁਰੂ ਕਹਿੰਦੇ, ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਫਿੱਕਾ ਬੋਲਣ ਦੇ ਨਾਲ ਤਨ ਅਤੇ ਮਨ ਦੋਵੇਂ ਫਿੱਕੇ ਹੋ ਜਾਂਦੇ ਹਨ। ਤਨ ਜੋ ਸਾਹਮਣੇ ਦਿਸਦਾ ਹੈ, ਮਨ ਜੋ ਸਾਡੇ ਅੰਦਰ ਦੇ ਵਿਚਾਰ ਹਨ, ਫੁਰਨੇ ਹਨ, ਸੰਕਲਪ ਹਨ। ਜਦੋਂ ਕੋਈ ਇਨਸਾਨ ਫਿੱਕਾ ਬੋਲਦਾ ਹੈ, ਰੁੱਖਾ ਬੋਲਦਾ ਹੈ, ਕੌੜਾ ਬੋਲਦਾ ਹੈ, ਤਾਂ ਉਸ ਦੇ ਅੰਦਰੋਂ ਵਿਚਾਰ ਵੀ ਉਹਦੇ ਬਾਹਰ ਆ ਜਾਂਦੇ ਨੇ। ਪਤਾ ਲੱਗਦਾ ਵੀ ਇਹਦੇ ਅੰਦਰ ਵੀ ਫਿੱਕਾਪਣ ਸੀ, ਤਾਂ ਹੀ ਫਿੱਕਾ ਨਿਕਲਿਆ, ਅੰਦਰ ਮਨ ਵੀ ਫਿੱਕਾ ਹੋ ਗਿਆ, ਬਾਹਰੋਂ ਜ਼ੁਬਾਨ ਤੋਂ ਫਿੱਕਾ ਬੋਲਿਆ, ਚਿਹਰੇ ਦੇ ਹਾਵ ਭਾਵ ਵੀ ਵਿਗੜ ਗਏ। ਜਦੋਂ ਕੋਈ ਬੰਦਾ ਫਿੱਕਾ ਬੋਲ ਰਿਹਾ ਹੁੰਦਾ, ਉਹਦੇ ਚਿਹਰੇ 'ਤੇ ਸ਼ਾਂਤੀ, ਆਨੰਦ, ਟਿਕਾ, ਖੁਸ਼ੀ, ਖੇੜਾ ਨਹੀਂ ਦਿਸਦਾ, ਬਲਕਿ ਉਹਦੀ ਥਾਂ 'ਤੇ ਫਿਕਰ, ਡਰ ਜਾਂ ਕਰੂਰਤਾ, ਕੋਝਾਪਣ, ਅੱਖਾਂ ਦੇ ਵਿੱਚ ਜ਼ਹਿਰ ਭਰਿਆ ਹੋਇਆ ਅੱਗ ਗੁਲਦੀ ਨਜ਼ਰ ਆਉਂਦੀ ਹੈ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਫਿੱਕਾ ਬੋਲਣਾ ਹੀ ਛੱਡ ਦਿਓ, ਤੁਹਾਡਾ ਤਨ ਮਨ ਫਿੱਕਾ ਨਹੀਂ ਹੋਵੇਗਾ। ਪਰ ਤੁਸੀਂ ਫਿੱਕਾ ਬੋਲਦੇ ਹੋ, ਇਹਦੇ ਕਰਕੇ ਤਨ ਮਨ ਫਿੱਕਾ ਹੋਏ, ਫਿੱਕਾ ਬੋਲਣ ਨਾਲ ਤਨ ਵੀ ਫਿੱਕਾ ਹੋ ਜਾਂਦਾ, ਚਿਹਰਾ ਵੀ ਫਿੱਕਾ ਪੈ ਜਾਂਦਾ ਅਤੇ ਅੰਦਰੋਂ ਮਨ ਵੀ ਜਿਹੜਾ ਉਹ ਫਿੱਕਾ ਪੈ ਜਾਂਦਾ। ਫਿੱਕੋ ਫਿੱਕਾ ਸੱਦੀ ਹੈ, ਫਿਰ ਜਿਹੜਾ ਫਿੱਕਾ ਬੋਲਣ ਵਾਲਾ ਹੋਵੇ ਉਹਨੂੰ ਲੋਕ ਸੱਦਦੇ ਵੀ ਫਿੱਕਾ ਹੀ ਨੇ, ਉਹਦੇ ਨਾਂ ਹੀ ਪੈ ਜਾਂਦੇ ਨੇ ਵੀ ਵੱਢ ਖਾਣਿਆਂ ਦਾ ਟੱਬਰ ਹੈ, ਉਹ ਬੰਦਾ ਤਾਂ ਵੱਢ ਖਾਣਾ ਹੈ, ਉਹ ਤਾਂ ਬੜਾ ਫਿੱਕਾ ਬੋਲਦਾ, ਬੜਾ ਕਰੂਰ ਹੈ, ਬੜਾ ਰੁੱਖਾ ਹੈ, ਬੜਾ ਬੇਵਕੂਫ ਹੈ, ਬੇਸਮਝ ਹੈ, ਉਹਨੂੰ ਬੋਲਣ ਦੀ ਜਾਚ ਨਹੀਂ, ਇੱਦਾਂ ਦੇ ਉਹਦੇ ਬਾਰੇ ਲੋਕ ਬਚਨ ਕਰਦੇ ਹਨ, ਇੱਦਾਂ ਉਹਦਾ ਨਾਂ ਪੈ ਜਾਂਦਾ, ਫਿੱਕੇ ਦਾ ਫਿੱਕਾ ਹੀ ਨਾਂ ਪੈ ਜਾਂਦਾ, ਉਹਨੂੰ ਸਾਰੇ ਫਿੱਕੇ ਨਾਂ ਨਾਲ ਹੀ ਸੱਦਦੇ ਹਨ। ਫਿੱਕੇ ਫਿੱਕੀ ਸੋਏ, ਫਿੱਕੇ ਬੰਦੇ ਦੀ ਸੋਭਾ ਵੀ ਫਿੱਕੀ ਪੈ ਜਾਂਦੀ ਹੈ, ਉਹਦਾ ਸਤਿਕਾਰ ਮਾਣ ਗਲੀ ਮੁਹੱਲੇ ਸ਼ਹਿਰ ਪਿੰਡ 'ਚ ਨਹੀਂ ਰਹਿੰਦਾ, ਕੋਈ ਉਹਨੂੰ ਚੰਗਾ ਕਰਕੇ ਨਹੀਂ ਸੱਦਦਾ, ਸਾਰੇ ਕਹਿੰਦੇ ਵੀ ਉਹ ਬੰਦਾ ਬਹੁਤ ਫਿੱਕਾ ਬੋਲਦਾ ਹੈ, ਉਹਦੇ ਨਾਲ ਤਾਂ ਮੱਥੇ ਵੀ ਲੱਗਣਾ ਪਾਪ ਹੈ। ਇਹੋ ਜਿਹੇ ਲੋਕਾਂ ਨੂੰ ਮਿਲ ਕੇ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ, ਬਲਕਿ ਕੋਈ ਨਾ ਕੋਈ ਭੈੜੀ ਗੱਲ ਸੁਣਨ ਨੂੰ ਮਿਲਣੀ ਹੈ, ਇਸ ਕਰਕੇ ਲੋਕ ਮੱਥੇ ਹੀ ਨਹੀਂ ਲੱਗਣਾ ਚਾਹੁੰਦੇ, ਉਹਨੂੰ ਮਿਲਣਾ ਹੀ ਨਹੀਂ ਚਾਹੁੰਦੇ, ਪਸੰਦ ਹੀ ਨਹੀਂ ਕਰਦੇ। ਉਸ ਬੰਦੇ ਦੀ ਸੋਭਾ ਸਾਰੇ ਪਾਸੇ ਫਿੱਕੀ ਪੈ ਜਾਂਦੀ ਹੈ, ਉਹਦਾ ਨਾਂ ਵੀ ਕਿਤੇ ਲਈਏ ਅਤੇ ਅਗਲੇ ਸੁਣ ਕੇ ਮੂੰਹ ਭਰੇ ਕਰ ਲੈਂਦੇ ਨੇ। ਫਿੱਕਾ ਦਰਗਹਿ ਸੱਟੀ ਹੈ, ਮੋਹੇ ਥੁੱਕਾਂ ਫਿੱਕੇ ਪਾਏ। ਫਿੱਕਾ ਬੰਦਾ ਵਾਹਿਗੁਰੂ ਦੀ ਦਰਗਾਹ ਵਿੱਚੋਂ ਤੱਕਿਆ ਜਾਂਦਾ ਹੈ, ਉੱਥੋਂ ਬਾਹਰ ਸੁੱਟਿਆ ਜਾਂਦਾ ਹੈ, ਉਹਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਸੱਚੀ ਕਚਹਿਰੀ ਵਿੱਚ ਮਾਣ ਨਹੀਂ ਮਿਲਦਾ। ਦੁਨਿਆਵੀ ਕਚਹਿਰੀਆਂ ਵਿੱਚ ਵੀ, ਰਾਜਿਆਂ ਮਹਾਰਾਜਿਆਂ ਦੀ ਦਰਗਾਹ ਵਿੱਚ ਵੀ, ਕਚਹਿਰੀ ਵਿੱਚ ਵੀ ਕੋਈ ਬੰਦਾ ਜਾ ਕੇ ਫਿੱਕਾ ਬੋਲੇ ਤਾਂ ਉਹਨੂੰ ਧੱਕੇ ਹੀ ਪੈਣੇ। ਹੁਣ ਜਾ ਕੇ ਕੋਈ ਰਾਜੇ ਨੂੰ ਮਾੜਾ ਬੋਲੇ ਅਤੇ ਉਹਦੇ ਰਾਜੇ ਦੇ ਕਰਮਚਾਰੀ ਉਹਨੂੰ ਚੁੱਕ ਕੇ ਬਾਹਰ ਸੁੱਟ ਦਿੰਦੇ ਆ, ਕਹਿੰਦੇ ਬੰਦਾ ਬੇਸਮਝ, ਇਹਨੂੰ ਬੋਲਣਾ ਨਹੀਂ ਆਉਂਦਾ, ਤਮੀਜ਼ ਨਹੀਂ ਹੈ, ਸਲੀਕਾ ਨਹੀਂ ਹੈ। ਇਸ ਕਰਕੇ ਰਾਜੇ ਮਹਾਰਾਜੇ ਪੜ੍ਹੇ ਲਿਖੇ ਬੰਦਿਆਂ ਨੂੰ, ਖਾਨਦਾਨੀ ਬੰਦਿਆਂ ਨੂੰ ਆਪਣੀ ਨੌਕਰੀ 'ਚ ਰੱਖਦੇ ਸਨ। ਜਿਹਨਾਂ ਬੰਦਿਆਂ ਨੂੰ ਬੋਲਣਾ ਆਉਂਦਾ ਹੈ, ਅਕਲ ਹੈ, ਉਹ ਵਜ਼ੀਰ ਮੰਤਰੀ ਬਣ ਜਾਂਦੇ ਹਨ ਅਤੇ ਬੋਲਾਂ ਦੀ ਸਾਰੀ ਕਰਾਮਾਤ ਹੁੰਦੀ ਹੈ। ਬੋਲਾਂ ਦੇ ਨਾਲ ਦੁਸ਼ਮਣ ਵੀ ਮਿੱਤਰ ਬਣ ਜਾਂਦੇ, ਜੇ ਕਬੂਲ ਬੋਲ ਦਈਏ ਤਾਂ ਮਿੱਤਰ ਵੀ ਦੁਸ਼ਮਣ ਬਣ ਜਾਂਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਫਿੱਕੇ ਨੂੰ ਦਰਗਾਹ ਵਿੱਚੋਂ ਧੱਕੇ ਪੈਂਦੇ। ਫਿੱਕਾ ਦਰਗਹਿ ਸੱਟੀ ਹੈ, ਮੋਹੇ ਥੁੱਕਾਂ ਫਿੱਕੇ ਪਾਏ। ਫਿੱਕੇ ਬੰਦੇ ਨੂੰ ਥੁੱਕਾਂ ਪੈਂਦੀਆਂ ਮੂੰਹ 'ਤੇ, ਭਾਵ ਫਿਟਕਾਰਾਂ ਪੈਂਦੀਆਂ, ਸਾਰੇ ਲਾਹਨਤ ਪਾਉਂਦੇ, ਕਹਿੰਦੇ ਉਹ ਬੇਸਮਝ ਬੇਵਕੂਫ, ਤੈਨੂੰ ਬੋਲਣਾ ਨਹੀਂ ਆਉਂਦਾ, ਪਿੱਛੇ ਹਟ, ਚੱਲ ਬਾਹਰ, ਕਚਹਿਰੀ ਵਿੱਚੋਂ ਕੱਢ ਦਿੰਦੇ ਹਨ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਫਿੱਕੇ ਨੂੰ ਮੂਰਖ ਕਿਹਾ ਜਾਂਦਾ, ਜੁੱਤੀਆਂ ਪੈਂਦੀਆਂ ਜੁੱਤੀਆਂ, ਪਾਣਾ ਮੈਂ ਜੁੱਤੀਆਂ, ਪੈਰਾਂ ਵਿੱਚ ਪੈਣ ਵਾਲੀ ਨੂੰ ਪਾਣਾ ਕਹਿੰਦੇ ਆ, ਪਨਹੀ ਵੀ ਕਹਿੰਦੇ ਆ, ਪਾਣ ਪਾਣਾ ਵੀ ਕਹਿੰਦੇ ਆ, ਪੱਗ ਤਰਾਣ ਵੀ ਕਹਿੰਦੇ ਆ, ਚਰਨਦਾਸੀ ਵੀ ਕਹਿੰਦੇ ਆ, ਜੁੱਤੀ ਵੀ ਕਹਿੰਦੇ ਆ, ਸੂਜ ਵੀ ਕਹਿੰਦੇ ਆ। ਜੁੱਤੀਆਂ ਦੇ ਬੜੇ ਨਾਮ ਨੇ ਵੱਖਰੀਆਂ ਵੱਖਰੀਆਂ ਬੋਲੀਆਂ ਵਿੱਚ। ਮਹਾਰਾਜ ਸਾਹਿਬ ਜੀ ਨੇ ਇੱਥੇ ਪਾਣਾ ਸ਼ਬਦ ਵਰਤਿਆ, ਜੋ ਪੈਰਾਂ ਦੇ ਵਿੱਚ ਪਾਏ ਜਾਂਦੇ ਨੇ ਮੌਜੇ ਜੋੜੇ, ਕਹਿੰਦੇ ਉਹਨੂੰ ਪਾਣਾ ਲਹਿ ਸਜਾਏ, ਜੁੱਤੀਆਂ ਪੈਣ ਦੀ ਸਜ਼ਾ ਮਿਲਦੀ ਆ। ਫਿੱਕੇ ਨੂੰ ਦਰਗਾਹ ਵਿੱਚੋਂ ਬਾਹਰ ਕੱਢਿਆ ਜਾਂਦਾ, ਕਿਹਾ ਜਾਂਦਾ ਲੈ ਜਾਓ ਇਹਨੂੰ ਬਾਹਰ, ਜੁੱਤੀਆਂ ਮਾਰੋ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਕਥਨ ਕਰਦੇ ਨੇ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਕਹਿੰਦੇ ਜਿਹੜੇ ਲੋਕ ਅੰਦਰੋਂ ਝੂਠੇ ਨੇ ਪਰ ਬਾਹਰ ਦੁਨੀਆ ਦੇ ਵਿੱਚ ਆਪਣੀ ਪੈਜ ਇੱਜ਼ਤ ਬਣਾਈ ਬੈਠੇ ਨੇ, ਸੰਸਾਰ ਦੇ ਵਿੱਚ ਦੇਖਿਆ ਜਾਂਦਾ ਵੀ ਜਿਹੜਾ ਬੰਦਾ ਬਾਹਰੋਂ ਚੰਗੇ ਕੰਮ ਕਰੇ, ਕਰਮ ਚੰਗੇ ਕਰੇ, ਸਮਾਜ ਉਹਨੂੰ ਕਹਿੰਦਾ ਵੀ ਇਹ ਬੰਦਾ ਬੜਾ ਚੰਗਾ, ਬੜਾ ਨੇਕ ਹੈ। ਅਤੇ ਲੋਕ ਬਾਹਰ ਨੇਕ ਬਣਨ ਵਾਸਤੇ ਆਪਣਾ ਵਿਖਾਵਾ ਰੱਖਦੇ ਨੇ। ਸਾਨੂੰ ਖਤਰਾ ਹੈ ਕੋਈ ਇਹੋ ਜਿਹਾ ਕੰਮ ਸਾਥੋਂ ਨਾ ਹੋਵੇ ਕਿ ਸਮਾਜ ਸਾਨੂੰ ਮਾੜਾ ਕਵੇ, ਜਾਂ ਸਰਕਾਰ ਸਾਨੂੰ ਮਾੜਾ ਕਵੇ, ਜਾਂ ਕਾਨੂੰਨ ਦੀ ਬੇੜੀ ਹੱਥ ਕੜੀ ਸਾਡੇ ਹੱਥ ਵਿੱਚ ਪੈ ਜਾਵੇ। ਇਸ ਗੱਲ ਤੋਂ ਲੋਕ ਡਰਦੇ ਨੇ। ਬਾਹਰਲੀ ਕਿਰਤ ਨੂੰ ਸੁੱਚੀ ਰੱਖਣਾ, ਬਾਹਰਲੀ ਕਿਰਤ ਨੂੰ, ਬਾਹਰਲਾ ਵਿਖਾਵਾ, ਪਖੰਡ ਜਿਹੜਾ ਬਣਾ ਕੇ ਰੱਖਣਾ, ਇਹਦਾ ਸਾਨੂੰ ਸਾਰਿਆਂ ਨੂੰ ਜ਼ਿਆਦਾ ਖਿਆਲ ਰਹਿੰਦਾ। ਕੁਝ ਪਰਸੈਂਟ ਉਹ ਲੋਕ ਹੁੰਦੇ ਹਨ ਜਿਹੜੇ ਅੰਦਰੋਂ ਜੀਓ ਨਿਰਮਲ ਹੁੰਦੇ ਹਨ, ਬਾਹਰੋਂ ਭਾਵੇਂ ਦੁਨੀਆ ਉਹਨਾਂ ਨੂੰ ਮਾੜਾ ਹੀ ਕਹੀ ਜਾਵੇ, ਉਹ ਪਰਵਾਹ ਨਹੀਂ ਕਰਦੇ। ਇਸ ਸਲੋਕ ਵਿੱਚ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਬਾਹਰੋਂ ਪੂਰੇ ਸੁਰੇ ਬਣੇ ਪਰ ਅੰਦਰੋਂ ਖਾਲੀ ਹਨ। ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਾਂ ਨਿਸ਼ਾਰ, ਅੰਦਰ ਹਿਰਦੇ 'ਚ ਵਾਹਿਗੁਰੂ ਦਾ ਕੋਈ ਪਿਆਰ ਨਹੀਂ, ਕੋਈ ਭਗਤੀ ਨਹੀਂ, ਕੋਈ ਸੱਚੀ ਭਾਵਨਾ ਸ਼ਰਧਾ ਨਹੀਂ। ਬਾਹਰੋਂ ਬੜੇ ਸੰਤ ਭਗਤ ਬੜੇ ਲੰਮੇ ਲੰਮੇ ਚੋਲੇ ਅਤੇ ਲੰਮੀਆਂ ਲੰਮੀਆਂ ਮਾਲਾ ਗਲ 'ਚ ਪਾਈਆਂ ਹੋਈਆਂ, ਮੱਥੇ 'ਤੇ ਤਿਲਕ ਲਾਏ ਹੋਏ ਸਫੈਦ ਪੋਸ਼ ਹਨ, ਕਈ ਧਰਮਾਂ ਦੇ, ਕਈ ਰੂਪਾਂ ਵਿੱਚ, ਕਈ ਰੰਗਾਂ ਵਿੱਚ। ਬਾਹਰੋਂ ਬੜੇ ਦੁੱਧ ਧੋਤੇ, ਅੰਦਰੋਂ ਬੜੇ ਕਪਟੀ। ਮਹਾਰਾਜ ਕਹਿੰਦੇ ਅੰਦਰੋਂ ਝੂਠੇ, ਅੰਦਰੋਂ ਝੂਠੇ ਹਨ। ਪੈਜ ਬਾਹਰ ਦੁਨੀਆ 'ਚ ਆਪਣੀ ਇੱਜ਼ਤ ਬਣਾਈ ਹੋਈ ਹੈ, ਦੁਨੀਆ ਅੰਦਰ ਫੈਲ, ਦੁਨੀਆ ਦੇ ਅੰਦਰ ਫੈਲ ਪਖੰਡ ਰਚਿਆ ਹੋਇਆ, ਬੜਾ ਫੈਲਾਵਾ ਕੀਤਾ ਹੋਇਆ ਵੀ ਅਸੀਂ ਬੜੇ ਸੰਤ ਭਗਤ ਗਿਆਨੀ ਧਰਮੀ ਲੋਕ ਹਾਂ। 68 ਤੀਰਥ ਜੇ ਨਹਾਵੈ ਹੈ ਉਤਰੈ ਨਾਹੀ ਮੈਲ। ਜੇ 68 ਤੀਰਥਾਂ 'ਤੇ ਜਾ ਕੇ ਨਹਾ ਲੈਣ ਤਾਂ ਵੀ ਉਹਨਾਂ ਦੇ ਅੰਦਰ ਦੀ ਮੈਲ ਨਹੀਂ ਉਤਰਦੀ, ਜਿਹੜੀ ਉਹਨਾਂ ਦੇ ਮਨ ਨੂੰ ਮੈਲ ਲੱਗੀ ਹੋਈ ਹੈ, ਅੰਦਰਲੀ ਉਹ ਮੈਲ ਉਤਰਦੀ ਨਹੀਂ। ਕਿਉਂਕਿ ਅੰਦਰੋਂ ਮੈਲੇ ਤੀਰਥ ਗੰਗਾ, ਜਮਨਾ, ਸਰਸਵਤੀ ਆਦਿਕ ਜਿੰਨੀਆਂ ਨਦੀਆਂ ਹਨ, ਜਿੰਨੇ ਸਰੋਵਰ ਹਨ, ਜਿੰਨੇ ਤੀਰਥ ਹਨ, ਉਹ ਤਨ ਦੀ ਮੈਲ ਲਾ ਸਕਦੇ ਨੇ, ਉਹਨਾਂ ਪਖੰਡੀਆਂ ਦੇ ਮਨ ਦੀ ਮੈਲ ਨਹੀਂ ਲਾ ਸਕਦੇ। ਦੂਜੇ ਪਾਸੇ ਹੁਣ ਮਹਾਰਾਜ ਬ੍ਰਹਮ ਗਿਆਨੀਆਂ, ਸਾਧੂਆਂ, ਮਹਾਂਪੁਰਸ਼ਾਂ, ਰੱਬ ਦੇ ਭਗਤਾਂ ਦੀ ਅਵਸਥਾ ਦੱਸ ਰਹੇ ਨੇ। ਪਖੰਡੀਆਂ ਦੀ ਅਵਸਥਾ ਦੱਸ ਕੇ ਹੁਣ ਸੱਚਿਆਂ ਦੀ ਅਵਸਥਾ ਦੱਸ ਰਹੇ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਅਤੇ ਭਲੇ ਸੰਸਾਰ। ਪਟ ਨਾਮ ਹੈ ਰੇਸ਼ਮ ਦਾ, ਰੇਸ਼ਮ ਕੋਮਲ ਹੁੰਦੀ ਹੈ, ਸੂਖਮ ਹੁੰਦੀ ਹੈ, ਸੋਫਟ ਹੁੰਦੀ ਹੈ। ਕਹਿੰਦੇ ਜਿਨ੍ਹਾਂ ਦਾ ਅੰਦਰ ਕੋਮਲ ਹੈ, ਜਿਨ੍ਹਾਂ ਦਾ ਅੰਦਰ ਰੇਸ਼ਮ ਦੀ ਤਰ੍ਹਾਂ ਨਰਮ ਹੈ, ਦਇਆਵਾਨ ਹਨ, ਤਰਸ ਕਰਦੇ ਹਨ, ਰੱਬ ਤੋਂ ਡਰਦੇ ਹਨ, ਪਰਮੇਸ਼ੁਰ ਦੇ ਪਿਆਰ ਵਿੱਚ ਰਹਿੰਦੇ ਹਨ। ਬਾਹਰ ਗੋਦੜ, ਬਾਹਰੋਂ ਭਾਵੇਂ ਗੋਦੜੀਆਂ ਲਪੇਟੀਆਂ ਭਾਵ ਬਾਹਰੋਂ ਸਖਤ ਵੀ ਹਨ। ਸਾਧ ਸੰਗਤ ਜੀ, ਵਿਦਵਾਨ ਪੁਰਸ਼ਾਂ ਨੇ ਫਲਾਂ ਦੀ ਵਿਚਾਰ ਕੀਤੀ ਹੈ। ਕਹਿੰਦੇ ਇੱਕ ਉਹ ਫਲ ਹੈ ਜਿਹੜਾ ਅੰਦਰੋਂ ਸਖਤ ਹੈ, ਬਾਹਰੋਂ ਨਰਮ ਹੈ। ਇੱਕ ਉਹ ਹੈ ਜਿਹੜਾ ਬਾਹਰੋਂ ਸਖਤ ਹੈ, ਅੰਦਰੋਂ ਨਰਮ ਹੈ। ਕਿਹੜਾ ਹੈ, ਐਸੇ ਕਿਹੜੇ ਫਲ ਹਨ? ਬੇਰ ਬਾਹਰੋਂ ਨਰਮ ਹੈ, ਅੰਦਰੋਂ ਸਖਤ ਹੈ। ਬੇਰ ਦੀ ਗੁਠਲੀ ਪੱਥਰ ਤੋਂ ਵੀ ਸਖਤ ਹੁੰਦੀ ਹੈ, ਬਾਹਰੋਂ ਬੜਾ ਪੋਲਾ ਨਰਮ ਹੁੰਦਾ ਬੇਰ। ਦੂਜੇ ਪਾਸੇ ਨਾਰੀਅਲ ਬਾਹਰੋਂ ਸਖਤ ਹੁੰਦਾ, ਅੰਦਰੋਂ ਨਰਮ ਹੁੰਦਾ। ਬੇਰ ਖਾ ਕੇ ਗਲਾ ਖਰਾਬ ਹੋ ਸਕਦਾ, ਗਲ ਘੋਟਿਆ ਜਾਂਦਾ, ਸਸਤਾ ਫਲ ਹੈ। ਨਾਰੀਅਲ ਖਾ ਕੇ ਸਰੀਰ ਨੂੰ ਤਾਕਤ ਮਿਲਦੀ ਹੈ, ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਨਾਰੀਅਲ ਬਾਹਰੋਂ ਸਖਤ ਹੈ, ਅੰਦਰੋਂ ਨਰਮ ਹੈ। ਬੇਰ ਬਾਹਰੋਂ ਨਰਮ ਹੈ ਅੰਦਰੋਂ ਸਖਤ ਹੈ। ਸੰਸਾਰ ਦੇ ਵਿੱਚ ਜਿਹੜੇ ਮਾਇਆਧਾਰੀ ਲੋਕ ਨੇ ਬਾਹਰੋਂ ਬੜੇ ਨਰਮ, ਬੜੇ ਭਗਤ, ਬੜੇ ਠੰਡੇ ਮਿੱਠੇ ਪਿਆਰੇ ਬਣਦੇ ਨੇ, ਅੰਦਰੋਂ ਪਰ ਕਠੋਰ ਹੁੰਦੇ ਨੇ, ਦਇਆ ਨਹੀਂ ਹੁੰਦੀ, ਤਰਸ ਨਹੀਂ ਹੁੰਦਾ। ਸਾਧੂ ਮਹਾਂਪੁਰਸ਼ ਸੰਤ ਜਨ ਜਿਹੜੇ ਰੱਬ ਦੇ ਪਿਆਰੇ ਹਨ, ਉਹਨਾਂ ਦੀ ਅਵਸਥਾ ਵੀ ਬਾਹਰੋਂ ਤਾਂ ਸਖਤ ਹੁੰਦੇ ਹੈ, ਅੰਦਰੋਂ ਦਇਆਵਾਨ ਹੁੰਦੇ ਆ। ਬਾਹਰੋਂ ਜੇ ਕਿਸੇ ਨਾਲ ਸਖਤ ਬਚਨ ਕਰਦੇ ਵੀ ਹੈ, ਕਿਸੇ ਨੂੰ ਤਾੜਨਾ ਕਰਦੇ ਤਾਂ ਉਹਦਾ ਭਲਾ ਕਰਨ ਲਈ ਕਰਦੇ ਆ, ਪਰ ਅੰਦਰੋਂ ਉਹਦੇ ਉੱਤੇ ਦਇਆ ਹੀ ਕਰ ਰਹੇ ਹੁੰਦੇ ਆ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜਿਨ ਪਟ ਅੰਦਰ, ਜਿਨ੍ਹਾਂ ਦੇ ਅੰਦਰ ਰੇਸ਼ਮ ਹੈ, ਬਾਹਰ ਗੁੱਦੜ ਬਾਹਰ ਗੋਦੜੀਆਂ ਹਨ, ਤੇ ਭਲੇ ਸੰਸਾਰ, ਉਹ ਸੰਸਾਰ ਵਿੱਚ ਭਲੇ ਹਨ। ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਉਹਨਾਂ ਦਾ ਰੱਬ ਨਾਲ ਪ੍ਰੇਮ ਪੈ ਗਿਆ ਹੈ। ਕਾਹਦੇ ਵਾਸਤੇ ਪਿਆ ਹੈ? ਵੀ ਪਰਮਾਤਮਾ ਦੇ ਦਰਸ਼ਨ ਕਰਨੇ, ਜੋ ਕੁਝ ਵੀ ਕਰਦੇ ਨੇ ਪਰਮਾਤਮਾ ਨੂੰ ਮਿਲਣ ਲਈ ਕਰਦੇ ਨੇ। ਸੰਸਾਰੀ ਲੋਕ, ਅਸੀਂ ਵੀ ਧਰਮ ਕਰਮ ਕਰਦੇ ਹਾਂ, ਅਸੀਂ ਵੀ ਪੂਜਾ ਪਾਠ ਕਥਾ ਕੀਰਤਨ ਕਰਦੇ ਹਾਂ, ਸੰਗਤਾਂ ਵੀ ਗੁਰਦੁਆਰੇ ਆਉਂਦੀਆਂ ਨੇ, ਸੁਣਦੀਆਂ ਨੇ ਸਾਰੇ ਆਪਾਂ। ਕਿਸੇ ਕਿਸੇ ਦਾ ਮਕਸਦ ਹੈ ਰੱਬ ਨੂੰ ਮਿਲਣ ਦਾ, ਬਹੁਤਿਆਂ ਦਾ ਮਕਸਦ ਤਾਂ ਸਾਡਾ ਸੰਸਾਰ ਦਾ ਹੀ ਹੈ ਵੀ ਮਾਇਆ ਮਿਲਦੀ ਰਹੇ, ਕਾਰੋਬਾਰ ਚੱਲਦਾ, ਰੋਟੀ ਕੱਪੜਾ ਮਕਾਨ, ਸੰਸਾਰ ਦੇ ਸਿਸਟਮ ਪਦਾਰਥ ਬਣਦੇ ਰਹਿਣ, ਮਿਲਦੇ ਰਹਿਣ, ਬਸ ਇੱਥੇ ਤੱਕ ਸੀਮਤ। ਕੁਝ ਵਿਰਲੇ ਬੰਦੇ ਹਨ ਜਿਨ੍ਹਾਂ ਦਾ ਰੱਬ ਨਾਲ ਪ੍ਰੇਮ ਹੈ, ਉਹ ਸਿਰਫ ਰੱਬ ਨੂੰ ਦੇਖਣ ਲਈ ਕਰਦੇ, ਜੋ ਵੀ ਕੁਝ ਕਰਦੇ ਰੱਬ ਨੂੰ ਦੇਖਣ ਲਈ ਕਰਦੇ। ਪੂਜਾ ਪਾਠ, ਜਾ ਜਪ ਤਪ, ਕਰਮ ਧਰਮ, ਨੇਮ, ਕਾਰੋਬਾਰ, ਜੋ ਕੁਛ ਵੀ ਕਰਦੇ ਹੈ, ਉਹਨਾਂ ਦਾ ਟਾਰਗੇਟ ਹੁੰਦਾ ਵਾਹਿਗੁਰੂ ਨੂੰ ਮਿਲਣਾ, ਪਰਮੇਸ਼ਰ ਨੂੰ ਮਿਲਣਾ। ਸਾਡਾ ਜੋ ਕੁਛ ਵੀ ਅਸੀਂ ਕਰੀਏ ਦੁਨਿਆਵੀ ਤੌਰ 'ਤੇ ਦੁਨੀਆ ਨੂੰ ਖੁਸ਼ ਕਰਨ ਲਈ ਕਰਨਾ, ਇਹ ਫਰਕ ਹੈ। ਰੰਗ ਹੱਸੇ ਹੈ, ਰੰਗ ਰੋਵ ਹੈ, ਚੁੱਪ ਵੀ ਕਰ ਜਾਏ, ਇਹੋ ਜਿਹੇ ਸੰਤ ਮਹਾਤਮਾ ਹਰ ਵੇਲੇ ਵਾਹਿਗੁਰੂ ਦੇ ਰੰਗ 'ਚ ਰੰਗੇ ਰਹਿੰਦੇ ਹਨ। ਠਾਕੁਰ ਗਾਈਏ ਆਤਮ ਰੰਗ, ਵਾਹਿਗੁਰੂ ਦੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਹਰ ਵੇਲੇ। ਸਤਨਾਮ ਸ੍ਰੀ ਵਾਹਿਗੁਰੂ, 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 ਵਾਹਿਗੁਰੂ ਜਪਦੇ ਰਹਿੰਦੇ ਹਨ ਅਤੇ ਉਸੇ ਰੰਗ ਵਿੱਚ ਹੱਸ ਪੈਂਦੇ ਨੇ, ਉਸੇ ਰੰਗ 'ਚ ਰੋ ਪੈਂਦੇ ਨੇ। ਰੰਗ ਹੱਸੇ, ਰੰਗ ਰੋਵ ਹੈ, ਪਰਮਾਤਮਾ ਦੇ ਰੰਗ 'ਚ ਹੱਸਣ ਲੱਗ ਜਾਂਦੇ ਨੇ ਖਿੜ ਖਿੜ ਕੇ, ਅਤੇ ਪਰਮਾਤਮਾ ਦੇ ਰੰਗ ਵਿੱਚ ਹੀ ਕਦੀ ਕਦੀ ਰੋਣ ਵੀ ਲੱਗ ਜਾਂਦੇ ਨੇ। ਆਹਾ ਹਾ ਹਾ, ਚੁੱਪ ਵੀ ਕਰ ਜਾਏ, ਕਦੀ ਚੁੱਪ ਵੀ ਕਰ ਜਾਂਦੇ ਨੇ। ਉਹਨਾਂ ਦਾ ਬੋਲਣਾ ਵੀ ਪਰਮਾਤਮਾ ਦੇ ਰੰਗ ਵਿੱਚ ਹੁੰਦਾ ਹੈ, ਪਰਮੇਸ਼ਰ ਦੇ ਪਿਆਰ ਵਿੱਚ ਹੁੰਦਾ ਹੈ, ਉਹਨਾਂ ਦਾ ਚੁੱਪ ਹੋਣਾ ਵੀ ਉਹਦੇ ਪਿਆਰ ਵਿੱਚ ਹੁੰਦਾ ਹੈ, ਉਹਨਾਂ ਦਾ ਹੱਸਣਾ ਵੀ ਰੱਬ ਦੇ ਪਿਆਰ ਵਿੱਚ ਹੁੰਦਾ ਹੈ, ਉਹਨਾਂ ਦਾ ਰੋਣਾ ਵੀ ਰੱਬ ਦੇ ਪਿਆਰ ਵਿੱਚ ਹੁੰਦਾ ਹੈ। ਇਸ ਕਰਕੇ ਉਹਨਾਂ ਮਹਾਂਪੁਰਸ਼ਾਂ ਦੀ ਖੇਡ ਵੱਖਰੀ ਹੈ ਸੰਸਾਰ ਨਾਲੋਂ, ਪਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾਹੀਂ, ਕਿਸੇ ਦੀ ਪਰਵਾਹ ਨਹੀਂ ਕਰਦੇ ਰੱਬ ਤੋਂ ਬਿਨਾਂ। ਸਰਮਦ ਦਿੱਲੀ ਦੇ ਬਾਜ਼ਾਰਾਂ ਵਿੱਚ ਫਿਰਦਾ ਹੈ, ਅਰਮੀਨੀਆ ਦਾ ਰਹਿਣ ਵਾਲਾ, ਬੜੇ ਤਗੜੇ ਘਰ ਦਾ ਇਹ ਬੱਚਾ ਸੀ, ਸੇਠ ਸ਼ਾਹੂਕਾਰਾਂ ਦਾ ਪੁੱਤਰ, ਅਮੀਰ ਘਰ ਦਾ ਸੀ, ਪਰ ਬਚਪਨ ਤੋਂ ਹੀ ਰੱਬੀ ਲਗਨ ਦੇ ਵਿੱਚ ਅਰਮੀਨੀਆ ਹੀ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਈਰਾਨ ਦੇ ਵਿੱਚ ਆ ਕੇ ਇਸਲਾਮ ਕਬੂਲ ਕਰ ਲਿਆ, ਭਗਤੀ ਕਰਨ ਲੱਗ ਪਿਆ। ਐਸੀ ਮਸਤੀ ਚੜ੍ਹੀ, ਐਸਾ ਰੰਗ ਚੜ੍ਹਿਆ, ਇਸਲਾਮੀ ਸ਼ਰ੍ਹਾਂ ਨੂੰ ਵੀ ਪਰੇ ਕਰ ਦਿੱਤਾ। ਰੱਬ ਦੇ ਪਿਆਰਿਆਂ ਨੂੰ ਕੋਈ ਸ਼ਰ੍ਹਾਂ ਬੰਨ੍ਹ ਨਹੀਂ ਸਕਦੀ, ਰੱਬ ਦੇ ਪਿਆਰਿਆਂ ਨੂੰ ਕੋਈ ਨਿਯਮ, ਕੋਈ ਮਰਯਾਦਾ, ਕੋਈ ਧਰਮ ਦੀਆਂ ਪਾਬੰਦੀਆਂ ਕੈਦ ਨਹੀਂ ਕਰ ਸਕਦੀਆਂ, ਆਜ਼ਾਦ ਹੁੰਦੇ ਨੇ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਤਸ਼ਾਹ ਪ੍ਰਗਟ ਚਾਹੇ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਰੱਬੀ ਰੰਗ ਵਿੱਚ ਰੰਗੇ ਹੋਏ ਫਕੀਰ, ਕਿਸੇ ਮਜ਼ਹਬ, ਕਿਸੇ ਜਾਤੀ, ਕਿਸੇ ਫਿਰਕੇ ਦੇ ਰਾਹ 'ਤੇ ਪਾਬੰਦੀ 'ਚ ਰਹਿ ਕੇ ਨਹੀਂ ਤੁਰਿਆ ਕਰਦੇ, ਉਹ ਪੰਛੀ ਤਰ੍ਹਾਂ ਉਡਾਰੀ ਮਾਰਦੇ ਨੇ। ਪੰਛੀ ਦਾ ਰਸਤਾ ਨਹੀਂ ਬਣਿਆ ਹੁੰਦਾ, ਪੰਛੀ 10 ਫੁੱਟ ਉੱਚਾ ਵੀ ਉੱਡ ਸਕਦਾ ਹੈ, ਖੱਬੇ ਵੀ ਉੱਡ ਸਕਦਾ, ਸੱਜੇ ਵੀ ਉੱਡ ਸਕਦਾ, ਨੀਵਾਂ ਵੀ ਉੱਡ ਸਕਦਾ ਅਤੇ ਅਸਮਾਨ ਦੀਆਂ ਉੱਚੀਆਂ ਬੁਲੰਦੀਆਂ 'ਚ ਵੀ ਉੱਡ ਸਕਦਾ ਹੈ। ਜਿਹੜੀਆਂ ਪੈਦਲ ਚੱਲਣ ਵਾਲੀਆਂ ਜੂਨੀਆਂ ਨੇ ਉਹਨਾਂ ਨੇ ਧਰਤੀ 'ਤੇ ਤੁਰਨਾ, ਜਿਹੜੇ ਉੱਡਣ ਵਾਲੇ ਉਹਨਾਂ ਨੇ ਆਕਾਸ਼ ਵਿੱਚ ਹੀ ਉੱਡਣਾ। ਫਕੀਰ ਜਿਹੜੇ ਨੇ ਰੱਬ ਦੇ ਪਿਆਰੇ ਅਸਮਾਨਾਂ 'ਚ ਉੱਡਦੇ ਨੇ ਅਤੇ ਸਾਡੇ ਵਰਗੇ ਧਰਤੀ ਉੱਤੇ ਰੇਂਗਦੇ ਨੇ। ਅਸੀਂ ਉਹਨਾਂ ਰਸਤਿਆਂ 'ਤੇ ਤੁਰ ਸਕਦੇ ਹਾਂ ਜਿਹੜੇ ਪਹਿਲਾਂ ਬਣੇ ਹੋਏ ਨੇ, ਪਰ ਰੱਬ ਦੇ ਵਿਅੰਗਮ ਪੰਛੀਆਂ, ਬ੍ਰਹਮ ਗਿਆਨੀਆਂ, ਮਹਾਂਪੁਰਸ਼ਾਂ ਦੀ ਖੇਡ ਨਿਆਰੀ ਹੈ, ਉਹ ਸੰਸਾਰ ਦੇ ਰਸਤਿਆਂ ਤੋਂ ਪਰੇ ਹੋ ਜਾਂਦੇ ਨੇ। ਇਸ ਤਰ੍ਹਾਂ ਸਰਮਦ ਫਕੀਰ ਨੰਗਾ ਹੋ ਕੇ ਦਿੱਲੀ ਆ ਗਿਆ। ਦਿੱਲੀ ਦੇ ਵਿੱਚ ਨੰਗਾ ਹੀ ਫਿਰਦਾ ਸੀ, ਕੱਪੜਾ ਸਰੀਰ 'ਤੇ ਨਹੀਂ ਸੀ ਪਹਿਨਦਾ, ਸਿਰ ਤੋਂ ਲੈ ਕੇ ਪੈਰਾਂ ਤੱਕ ਅਲਫ ਨੰਗਾ, ਨਾ ਕੋਈ ਲੰਗੋਟੀ, ਨਾ ਕੋਈ ਕਛਹਿਰਾ, ਕੁਛ ਨਹੀਂ ਸੀ ਪਹਿਨਦਾ। ਅਤੇ ਸਰਮਦ ਦੇ ਬੜੇ ਬੜੇ ਵੱਡੇ ਫਕੀਰ ਚੇਲੇ ਹੋਏ ਹਨ। ਅਤੇ ਦਾਰਾ ਸ਼ਿਕੋਹ, ਜੋ ਸ਼ਾਹਜਹਾਨ ਦਾ ਵੱਡਾ ਪੁੱਤਰ ਔਰੰਗਜ਼ੇਬ ਦਾ ਵੱਡਾ ਭਰਾ ਸੀ, ਉਹ ਵੀ ਸਰਮਦ ਦਾ ਚੇਲਾ ਬਣ ਚੁੱਕਾ ਸੀ, ਪਰ ਸਰਮਦ ਬੇਫਿਕਰ ਹੋ ਕੇ ਫਿਰਿਆ ਕਰਦਾ ਸੀ, ਕਿਸੇ ਨਾਲ ਉਹਨੂੰ ਲੈਣ ਦੇਣ ਹੀ ਨਹੀਂ ਸੀ। ਜਦੋਂ ਔਰੰਗਜ਼ੇਬ ਬਾਦਸ਼ਾਹ ਬਣਿਆ, ਉਹ ਸਰਮਦ ਨਾਲ ਇਸ ਕਰਕੇ ਵੀ ਈਰਖਾ ਕਰਦਾ ਸੀ ਕਿ ਸਰਮਦ ਸ਼ਰ੍ਹਾਂ ਦਾ ਪਾਬੰਦ ਨਹੀਂ ਹੈ ਅਤੇ ਦਾਰਾ ਸ਼ਿਕੋਹ ਦਾ ਹਮਾਇਤੀ ਹੈ। ਔਰੰਗਜ਼ੇਬ ਹਾਥੀ 'ਤੇ ਬੈਠਾ ਜੁਮੇ ਦੀ ਨਮਾਜ਼ ਕਰਨ ਜਾ ਰਿਹਾ ਸੀ, ਰਸਤੇ ਦੇ ਵਿੱਚ ਸਰਮਦ ਨੰਗਾ ਖੜ੍ਹਾ ਸੀ, ਅੱਧੀਆਂ ਬੰਦ ਅੱਧੀਆਂ ਖੁੱਲ੍ਹੀਆਂ ਅੱਖਾਂ, ਰੱਬ ਦੇ ਰੰਗਾਂ 'ਚ ਰੰਗਿਆ ਫਕੀਰ ਮਸਤ ਖੜ੍ਹਾ, ਸਿਰ ਦੀਆਂ ਬਾਵਰੀਆਂ ਖਿਲ ਰਹੀਆਂ ਹੋਈਆਂ ਨੇ, ਤਨ 'ਤੇ ਕੱਪੜਾ ਕੋਈ ਨਹੀਂ, ਰੱਬੀ ਦੌਲਤਾਂ ਨਾਲ ਮਾਲਾ ਮਾਲ ਹੈ। ਔਰੰਗਜ਼ੇਬ ਨੂੰ ਮਹਿਸੂਸ ਹੋਇਆ ਵੀ ਇਹਦੇ ਕੋਲ ਕੱਪੜਾ ਨਹੀਂ, ਨੰਗਾ ਖੜ੍ਹਾ, ਇਹਨੂੰ ਕੱਪੜਾ ਦੇਈਏ। ਸੰਸਾਰੀ ਲੋਕ ਮਹਾਂਪੁਰਸ਼ਾਂ, ਭਗਤਾਂ, ਸੰਤਾਂ ਨੂੰ ਨਹੀਂ ਪਛਾਣ ਸਕਦੇ, ਮੁੱਲ ਨਹੀਂ ਪਾ ਸਕਦੇ, ਉਹ ਪੈਸੇ ਨਾਲ, ਸੋਨੇ ਨਾਲ, ਕੱਪੜਿਆਂ ਨਾਲ ਤੋਲਦੇ ਨੇ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਇਹ ਚੀਜ਼ਾਂ ਹੋਰ ਨੇ ਜਿਹੜੀਆਂ ਸੰਸਾਰੀ ਨੇ, ਇਹ ਹੋਰ ਨੇ, ਰੂਹਾਨੀਅਤ ਦੀਆਂ ਗੱਲਾਂ ਹੋਰ ਨੇ। ਔਰੰਗਜ਼ੇਬ ਨੂੰ ਕੀ ਪਤਾ ਵੀ ਇਹ ਕਿਹੜੇ ਕੱਪੜਿਆਂ 'ਚ ਢੱਕਿਆ ਹੋਇਆ। ਕਹਿੰਦੇ ਸ਼ਰਮਦ ਨੂੰ 2 ਗਜ ਦਾ ਪਰਨਾ ਸੁੱਟਿਆ ਵੀ ਇਹ ਲੱਕ 'ਤੇ ਬੰਨ ਲੈ, ਪਰਦਾ ਕਰ ਲੈ। ਔਰੰਗਜ਼ੇਬ ਦਾ ਉਹ ਕੱਪੜਾ ਹਾਥੀ ਤੋਂ ਡਿੱਗਿਆ ਅਤੇ ਫਿਰ ਫਕੀਰ ਨੇ ਲੈ ਲਿਆ ਸ਼ਰਮਦ ਨੇ। ਔਰੰਗਜ਼ੇਬ ਨਮਾਜ਼ ਪੜ੍ਹ ਕੇ ਵਾਪਸ ਆਇਆ, ਸ਼ਰਮਦ ਉੱਥੇ ਹੀ ਖੜ੍ਹਾ ਸੀ। ਔਰ ਔਰੰਗਜ਼ੇਬ ਦਾ ਦਿੱਤਾ ਕੱਪੜਾ ਸਿਰ 'ਤੇ ਬੰਨਿਆ ਹੋਇਆ ਸੀ, ਪਰ ਲੱਕ ਤੋਂ ਨੰਗਾ ਹੀ ਸੀ। ਔਰੰਗਜ਼ੇਬ ਨੇ ਹਾਥੀ ਰੋਕ ਲਿਆ, ਕਹਿਣ ਲੱਗਾ, ਉਹ ਫਕੀਰ ਬੇਵਕੂਫ਼, ਬੇਸਮਝ, ਤੂੰ ਸ਼ਰ੍ਹਾਂ ਦਾ ਪਾਬੰਦ ਨਹੀਂ ਹੈ, ਤੂੰ ਸਿਰ 'ਤੇ ਕੱਪੜਾ ਕਿਉਂ ਬੰਨ ਲਿਆ? ਮੈਂ ਤੈਨੂੰ ਦਿੱਤਾ ਸੀ ਲੱਕ ਢੱਕਣ ਲਈ, ਤੂੰ ਸਿਰ 'ਤੇ ਬੰਨ ਲਿਆ। ਸ਼ਰਮਦ ਖਿੜ ਖਿੜ ਕੇ ਹੱਸਿਆ, ਜ਼ੋਰ ਨਾਲ ਰੰਗ ਹੱਸਿਆ, ਜ਼ੋਰ ਨਾਲ ਹੱਸਿਆ, ਖਿੜ ਖਿੜ ਕੇ ਹੱਸਿਆ। ਔਰੰਗਜ਼ੇਬ ਕਹਿੰਦਾ, ਹੱਸਦਾ ਕਿਉਂ ਹੈ? ਸ਼ਰਮਦ ਕਹਿੰਦਾ, ਤੇਰੇ 'ਤੇ ਹੱਸਦਾ, ਤੇਰੇ 'ਤੇ, ਬੇਵਕੂਫ ਬਾਦਸ਼ਾਹ, ਤੈਨੂੰ ਇੰਨੀ ਅਕਲ ਲਈ ਕਿ ਫਕੀਰਾਂ ਨੂੰ, ਸੰਤਾਂ ਨੂੰ ਤੂੰ ਕੱਪੜਾ ਦਿੱਤਾ ਹੈ, ਅਤੇ ਮੈਂ ਤਾਂ ਲੈ ਕੇ ਕੱਪੜਾ ਤੇਰਾ ਬਾਦਸ਼ਾਹ ਸਮਝ ਕੇ ਸਰੋਪਾ ਸਿਰ 'ਤੇ ਬੰਨਿਆ, ਤੇਰੇ ਬਾਦਸ਼ਾਹ ਦਾ ਦਿੱਤਾ ਕੱਪੜਾ ਮੈਂ ਗੰਦੀ ਥਾਂ 'ਤੇ ਬੰਨਦਾ ਤੇਰਾ ਸਰੋਪਾ, ਅਤੇ ਤੈਨੂੰ ਉਹ ਚੰਗਾ ਲੱਗਣਾ ਸੀ? ਪਰ ਤੂੰ ਮੂਰਖ ਹੈ, ਤੈਨੂੰ ਪਤਾ ਹੀ ਨਹੀਂ, ਮੈਂ ਤਾਂ ਤੇਰੇ ਸਰੋਪੇ ਦਾ ਸਤਿਕਾਰ ਕੀਤਾ, ਤੂੰ ਸਮਝਦਾ ਨਿਰਾਦਰ ਕੀਤਾ। ਔਰੰਗਜ਼ੇਬ ਆਪਣਾ ਜਿਹਾ ਮੂੰਹ ਲੈ ਕੇ ਚਲਾ ਗਿਆ ਵੀ ਇਹ ਫਕੀਰ ਸੁਧਰਨ ਵਾਲਾ ਨਹੀਂ। ਕਹਿਣ ਦਾ ਭਾਵ ਹੈ ਕਿ ਫਕੀਰ ਬੰਦੇ ਇਹੋ ਜਿਹੇ ਹੁੰਦੇ ਨੇ, ਨਾ ਉਹਨਾਂ ਨੂੰ ਕਿਸੇ ਦੀ ਪਰਵਾਹ ਹੁੰਦੀ ਹੈ, ਨਾ ਪਰਵਾਹ ਕਰਦੇ ਨੇ, ਪਰਵਾਹ ਨਾ ਹੀ ਕਿਸੇ ਕੇਰੀ, ਕਿਸੇ ਦੀ ਪਰਵਾਹ ਨਹੀਂ। ਬਾਦਸ਼ਾਹ ਹੋਵੇਗਾ ਆਪਣੇ ਘਰ ਹੋਵੇਗਾ, ਸਾਨੂੰ ਕੀ ਲੱਗੇ ਤੇਰੀ ਬਾਦਸ਼ਾਹੀ ਤੋਂ ਕੀ ਲੈਣਾ? ਬਾਦ ਸੱਚੇ ਨਾਹੇ, ਇੱਕ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ੁਰ ਤੋਂ ਬਿਨਾਂ ਹੋਰ ਕਿਸੇ ਦੀ ਉਹ ਪ੍ਰਵਾਹ ਨਹੀਂ ਕਰਦੇ। ਸੋ ਸਾਧ ਸੰਗਤ ਜੀ, ਅਗਲੀਆਂ ਪੰਕਤੀਆਂ ਫਿਰ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।